नमस्कार, ए आकाशवाणी है। खबरां दे इस बुलेटिन नाल मैं अमन देव। पहला चोणवीं खबरां। लोक सभा विच अज पहलगाम दहशतगर्द हमले ते ऑपरेशन संदूर बारे चर्चा होएगी। प्रधानमंत्री नरेंद्र मोदी ने कहा कि ऑपरेशन संदूर ने पूरी दुनिया नूं दिखाया कि भारत की प्रभुसत्ता ते हमला होण ते देश किवें जवाब दिंदा है। उत्तराखंड सरकार ने हरिद्वार के मनसा देवी मंदिर में मची भगदड़ की मैजिस्ट्रेट जांच के हुक्म दिए ने। भगदड़ में मरण वाले की गिनती 8 हो गई है। थाईलैंड ते कंबोडिया विचकार सरहदी विवाद नूं हल करन दे मुद्दे ते अज मलेशिया विच इक मीटिंग होएगी ते भारत ते इंग्लैंड विचकार एंडरसन तेंदुलकर ट्राफी का चौथा टैसट मैच ड्रॉ हो गया है। हुण खबरां विस्थार नाल। अज लोक सभा विच ऑपरेशन सिंदूर बारे चर्चा होएगी। संसदीय मामलों बारे मंत्री किरेन रिजिजू ने पहला कहा सी कि पहलगाम दहशतगर्द हमले और ऑपरेशन सिंदूर तहत भारत की कार्रवाई ते विशेष चर्चा मानसून समागम विच कराई जाएगी। उन्होंने दस्सिया कि फैसला लोक सभा स्पीकर ओम बिड़ला की प्रधानगी हेठ हुई सभा की कामकाज सलाहकार कमेटी की मीटिंग विच लिया गया है। श्री रिजिजू ने कहा कि लोक सभा विच बहस लई 16 घंटे दिते गए ने।
पहले हम ऑपरेशन सिंदूर पे चर्चा करेंगे, ये ऑपोजिशन पार्टी का ही मांग था, सरकार ने एग्री पहले दिन से किया है। तो ऑपरेशन सिंदूर पे चर्चा पूरा करने के बाद अगले विषय क्या लेंगे उसका हम बाद में तय करेंगे। इसलिए मंडे से लोकसभा में 16 घंटे के लिए ऑपरेशन सिंदूर पर चर्चा होगी और ट्यूसडे को राज्यसभा में फिर 16 घंटे के लिए ऑपरेशन सिंदूर पर चर्चा होगी।
प्रधानमंत्री नरेंद्र मोदी ने कहा कि ऑपरेशन सिंदूर ने पूरी दुनिया नूं दिखाया कि भारत की प्रभुसत्ता ते हमला होने ते देश किवें जवाब दिंदा है। श्री मोदी ने कहा कि इस फौजी ऑपरेशन ने पूरे देश विच नवा आत्मविश्वास पैदा किया है। प्रधानमंत्री तमिलनाडु के गंगाईकोंडा चोलापुरम विखे चोल राजा राजेंद्र चोला पहले के जन्म शताब्दी समारोह नूं संबोधन कर रहे सन।
आज का भारत अपनी सुरक्षा को सर्वोपरि रखता है। अभी ऑपरेशन सिंदूर के दौरान दुनिया ने देखा है कि कोई अगर भारत की सुरक्षा और संप्रभुता पर हमला करता है तो भारत उसे कैसे जवाब देता है। ऑपरेशन सिंदूर ने दिखा दिया है कि भारत के दुश्मनों के लिए, आतंकवादियों के लिए अब कोई ठिकाना सुरक्षित नहीं है। ये पूरे देश में ऑपरेशन सिंदूर ने एक नई चेतना जगाई है, नया आत्मविश्वास पैदा किया है और दुनिया को भी भारत की शक्ति को स्वीकार करना पड़ रहा है।
श्री मोदी ने ऐलान किया कि भारतीय इतिहास ते सभ्याचार विच महत्वपूर्ण योगदान लई राजा राज चोल अते उनां दे पुत्तर राजेंद्र चोल पहले दे शानदार बुत तमिलनाडु विच स्थापित कीते जाणगे।
आने वाले समय में हम तमिलनाडु में राजा चोला और उनके पुत्र और महान शासक राजेंद्र चोला प्रथम की भव्य प्रतिमा स्थापित करेंगे। ये प्रतिमाएं हमारी ऐतिहासिक चेतना का आधुनिक स्तंभ हो बनेगी।
उन्होंने कहा कि चोल साम्राज्य भारतीय इतिहास का सुनहरी युग सी जिस विच भवन निर्माण कला, शासन, कूटनीति, व्यापार ते सभ्याचारक एकीकरण विच महत्वपूर्ण प्राप्तियां कीतियां गईयां। प्रधानमंत्री ने कहा कि चोल शासकों ने श्रीलंका, मालदीव ते दक्षण पूर्वी एशिया नाल मजबूत राजनीतिक ते व्यापारक स्तंभ स्थापित कीते सन। पंजाब विच जलंधर दे सिविल हस्पताल विच ऑक्सीजन प्लांट विच तकनीकी नुक्स कारण 3 मरीजों की मौत हो गई है। 3 मरीज़ हस्पताल दे ट्रॉमा सेंटर दे आईसीयू विच वेंटीलेटर ते सन। कल देर शाम ऑक्सीजन की सप्लाई बंद होने नाल मरीजों नूं साह लैण विच तकलीफ आई। सूत्रां अनुसार मामले की जांच लई एक जांच कमेटी का गठन कर दिता गया है। पंजाब दे सेहत मंत्री बलबीर सिंह ने कहा कि सेहत निर्देशक ते चंडीगढ़ तों उन्हां दी टीम अज सिविल हस्पताल पहुंच के मामले की जांच करेगी। टीम वालों सौंपी गई रिपोर्ट के आधार पर ढुकवी कार्रवाई की जाएगी। उत्तराखंड के मुख्यमंत्री पुष्कर सिंह धामी ने हरिद्वार के मनसा देवी मंदिर में भगदड़ की मैजिस्ट्रेट जांच के हुक्म दिए ने। हरिद्वार के वधीक जिला मैजिस्ट्रेट को घटना की जांच करने 15 दिनों के अंदर रिपोर्ट पेश करने लिए कहा गया है। ਮੁੱਖ ਮੰਤਰੀ ਨੇ ਹਰਿਦੁਆਰ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਮਨਸਾ ਦੇਵੀ ਮੰਦਰ ਵਿਚ ਭਗਦੜ ਇਕ ਅਫਵਾਹ ਫੈਲਣ ਕਾਰਨ ਮਚੀ ਹੈ। ਮਨਸਾ ਦੇਵੀ ਮੰਦਰ ਦੀਆਂ ਪੌੜੀਆਂ ਤੇ ਕੱਲ ਭਗਦੜ ਮਚਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ ਸਨ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਇੱਕ ਵਿਆਪਕ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇ ਲਿਆ ਹੈ। ਅਮਰੀਕਾ ਵਿੱਚ ਦਰਾਮਦ ਕੀਤੇ ਜਾਣ ਵਾਲੇ ਯੂਰਪੀਅਨ ਯੂਨੀਅਨ ਦੇ ਜ਼ਿਆਦਾਤਰ ਸਮਾਨ 'ਤੇ 15% ਟੈਰਿਫ ਲੱਗੇਗਾ। ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਰਪੀਅਨ ਸੰਘ ਦੇ ਮੁਖੀ ਉਰਸਲਾ ਵੋਨ ਡਰ ਲੀਅਨ ਨੇ ਕੱਲ੍ਹ ਰਾਤ ਇੱਕ ਵਪਾਰ ਸਮਝੌਤੇ ਦਾ ਐਲਾਨ ਕੀਤਾ। ਯੂਰਪੀਅਨ ਯੂਨੀਅਨ ਨੂੰ ਇੱਕ ਸਮਝੌਤੇ 'ਤੇ ਪਹੁੰਚਣ ਲਈ 1 ਅਗਸਤ ਦੀ ਸਮੇਂ ਸੀਮਾ ਦਿੱਤੀ ਗਈ ਸੀ। ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਪਾਨ ਤੋਂ ਦਰਾਮਦ 'ਤੇ ਵੀ 15% ਡਿਊਟੀ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਰਪੀਅਨ ਯੂਨੀਅਨ ਅਮਰੀਕਾ ਤੋਂ $750 ਅਰਬ ਦੀ ਊਰਜਾ ਖਰੀਦਣ ਲਈ ਸਹਿਮਤ ਹੋ ਗਈ ਹੈ। ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸਰਹੱਦੀ ਵਿਵਾਦ ਬਾਰੇ ਅੱਜ ਮਲੇਸ਼ੀਆ ਵਿੱਚ ਇੱਕ ਮੀਟਿੰਗ ਹੋਏਗੀ। ਥਾਈਲੈਂਡ ਦੇ ਕਾਇਮਕਾਮ ਪ੍ਰਧਾਨ ਮੰਤਰੀ ਫੁਮਥਾਮ ਵੇਚਾਚਾਈ ਥਾਈਲੈਂਡ ਦੇ ਵਫਦ ਦੀ ਅਗਵਾਈ ਕਰਨਗੇ। ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਨੇ ਵੀ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਹੈ। ਇਸ ਦੌਰਾਨ ਥਾਈਲੈਂਡ ਕੰਬੋਡੀਆ ਸਰਹੱਦੀ ਸੰਘਰਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ ਅਤੇ 130 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਬਹੁਤ ਸਾਰੇ ਲੋਕ ਬੇਘਰ ਵੀ ਹੋ ਗਏ ਨੇ। ਇਹ ਟਕਰਾਅ ਕੱਲ੍ਹ 4th ਦਿਨ ਵੀ ਜਾਰੀ ਰਿਹਾ। ਭਾਰਤ ਅਤੇ ਸਿੰਗਾਪੁਰ ਵਿਚਕਾਰ 14ਵਾਂ ਸਾਂਝਾ ਫੌਜੀ ਅਭਿਆਸ ਕੱਲ੍ਹ ਜੋਧਪੁਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਅਭਿਆਸ ਦਾ ਉਦੇਸ਼ ਦੋਹਾਂ ਦੇਸ਼ਾਂ ਦੀ ਅੰਤਰ ਕਾਰਜਸ਼ੀਲਤਾ ਅਤੇ ਸੰਯੁਕਤ ਸਿਖਲਾਈ ਸਮਰੱਥਾ ਨੂੰ ਵਧਾਉਣਾ ਹੈ। ਬੋਲਡ ਕੁਰੂਕਸ਼ੇਤਰ ਨਾਂ ਦਾ ਇਹ ਅਭਿਆਸ ਅਗਲੇ ਮਹੀਨੇ ਦੀ 4 ਤਰੀਕ ਤੱਕ ਜਾਰੀ ਰਹੇਗਾ। ਉੱਤਰ ਪ੍ਰਦੇਸ਼ ਪੁਲਿਸ ਨੇ ਕੁਸ਼ੀਨਗਰ ਵਿੱਚ ਹਿੰਦੂ ਕੁੜੀਆਂ ਦਾ ਧਰਮ ਬਦਲਣ ਦੇ ਦੋਸ਼ ਵਿੱਚ 2 ਔਰਤਾਂ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਸੁਪਰਡੈਂਟ ਸੰਤੋਸ਼ ਕੁਮਾਰ ਮਿਸ਼ਰਾ ਨੇ ਕਿਹਾ ਕਿ ਪੀੜਤਾ ਦੇ ਪਿਤਾ ਵੱਲੋਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਸ਼ਿਕਾਇਤ ਕੀਤੀ ਸੀ ਕਿ ਇੱਕ ਸੰਗਠਿਤ ਗਰੋਹ ਉਸ ਦੀ ਧੀ ਨੂੰ ਅੰਮ੍ਰਿਤਸਰ ਤੋਂ ਕੁਸ਼ੀਨਗਰ ਲੈ ਕੇ ਆਇਆ ਅਤੇ ਉਸ ਨੂੰ ਧਰਮ ਬਦਲਣ ਲਈ ਲਾਲਚ ਦੇ ਕੇ ਅਗਵਾ ਕਰ ਲਿਆ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੀ ਲੋਰਾਨ ਘਾਟੀ ਵਿੱਚ ਸ੍ਰੀ ਬਾਬਾ ਬੁੜਾ ਅਮਰਨਾਥ ਦੀ 13 ਦਿਨਾਂ ਯਾਤਰਾ ਅੱਜ ਸ਼ੁਰੂ ਹੋ ਗਈ ਹੈ। ਇਹ 9 ਅਗਸਤ ਰੱਖੜੀ ਵਾਲੇ ਦਿਨ ਖਤਮ ਹੋਏਗੀ। ਸ਼ਰਧਾਲੂਆਂ ਦਾ ਪਹਿਲਾ ਜਥਾ ਅੱਜ ਤੜਕੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਪੁੰਛ ਜ਼ਿਲ੍ਹੇ ਲਈ ਸਖ਼ਤ ਸੁਰੱਖਿਆ ਦਰਮਿਆਨ ਰਵਾਨਾ ਹੋਇਆ। ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ। ਪਰੰਪਰਾਗਤ ਮਾਨਤਾ ਅਨੁਸਾਰ ਅਨੰਤਨਾਗ ਵਿੱਚ ਸ੍ਰੀ ਅਮਰਨਾਥ ਯਾਤਰਾ ਬਾਬਾ ਬੁੜਾ ਅਮਰਨਾਥ ਦੇ ਦਰਸ਼ਨਾਂ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ ਤੇਂਦੁਲਕਰ ਟਰਾਫੀ ਦਾ 4th ਟੈਸਟ ਮੈਚ ਡਰਾਅ ਹੋ ਗਿਆ ਹੈ। ਬੀਤੀ ਰਾਤ ਮਾਨਚੈਸਟਰ ਦੇ ਓਲਡ ਟ੍ਰੈਫਰਡ ਵਿਖੇ ਮੈਚ ਦੇ 5ਵੇਂ ਦਿਨ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 4 ਵਿਕਟਾਂ ਅਤੇ 425 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ਵਿੱਚ 358 ਦੌੜਾਂ ਬਣਾਈਆਂ ਸਨ, ਜਦੋਂ ਕਿ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 669 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ ਸੀ। ਕੱਲ੍ਹ ਰਾਤ ਭਾਰਤ ਨੇ 2 ਵਿਕਟਾਂ ਅਤੇ 174 ਦੌੜਾਂ ਦੇ ਸਕੋਰ ਤੋਂ ਪਾਰੀ ਅੱਗੋਂ ਸ਼ੁਰੂ ਕੀਤੀ। ਕਪਤਾਨ ਸ਼ੁਭਮਨ ਗਿੱਲ ਨੇ 103 ਦੌੜਾਂ ਅਤੇ KL ਰਾਹੁਲ ਨੇ 90 ਦੌੜਾਂ ਦਾ ਯੋਗਦਾਨ ਪਾਇਆ। ਰਵਿੰਦਰ ਜਡੇਜਾ ਦੀਆਂ ਨਾਬਾਦ 107 ਅਤੇ ਵਾਸ਼ਿੰਗਟਨ ਸੁੰਦਰ ਦੀਆਂ ਨਾਬਾਦ 101 ਦੌੜਾਂ ਨੇ ਮੈਚ ਡਰਾਅ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇੰਗਲੈਂਡ ਦੇ ਬੈਨ ਸਟੋਕਸ, ਜਿਨ੍ਹਾਂ ਨੇ ਮੈਚ ਵਿੱਚ 5 ਵਿਕਟਾਂ ਲਈਆਂ ਅਤੇ ਸ਼ਾਨਦਾਰ 141 ਦੌੜਾਂ ਬਣਾਈਆਂ, ਨੂੰ ਪਲੇਅਰ ਆਫ਼ ਦਾ ਮੈਚ ਐਲਾਨਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀਰਵਾਰ ਤੋਂ ਓਵਲ ਵਿੱਚ ਇੰਗਲੈਂਡ ਖਿਲਾਫ਼ ਸ਼ੁਰੂ ਹੋਣ ਵਾਲੇ 5ਵੇਂ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਲਈ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਜਗ੍ਹਾ ਨਰਾਇਣ ਜਗਦੀਸ਼ਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫੇਰ ਸੁਣ ਲਓ। ਲੋਕ ਸਭਾ ਵਿੱਚ ਅੱਜ ਪਹਿਲਗਾਮ ਦਹਿਸ਼ਤਗਰਦ ਹਮਲੇ ਅਤੇ ਓਪਰੇਸ਼ਨ ਸੰਦੂਰ ਬਾਰੇ ਚਰਚਾ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਨੇ ਪੂਰੀ ਦੁਨੀਆ ਨੂੰ ਦਿਖਾਇਆ ਕਿ ਭਾਰਤ ਦੀ ਪ੍ਰਭੂਸੱਤਾ 'ਤੇ ਹਮਲਾ ਹੋਣ 'ਤੇ ਦੇਸ਼ ਕਿਵੇਂ ਜਵਾਬ ਦਿੰਦਾ ਹੈ। ਉੱਤਰਾਖੰਡ ਸਰਕਾਰ ਨੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿੱਚ ਮਚੀ ਭਗਦੜ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਨੇ। ਭਗਦੜ 'ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸਰਹੱਦੀ ਵਿਵਾਦ ਨੂੰ ਹੱਲ ਕਰਨ ਦੇ ਮੁੱਦੇ 'ਤੇ ਅੱਜ ਮਲੇਸ਼ੀਆ ਵਿੱਚ ਇੱਕ ਮੀਟਿੰਗ ਹੋਏਗੀ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ ਤੇਂਦੁਲਕਰ ਟਰਾਫੀ ਦਾ 4th ਟੈਸਟ ਮੈਚ ਡਰਾਅ ਹੋ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।